अंदुला तार उठाया डूंगर वाट बात अंबले
तार उठाया डूंगर वाट बात
ए डूंगर वाट दर्शन करके से अखीर तक रहा उन्हों हर डिजिट तो बाद इतने हिंसा आता है दोहरा के और गुरु बाबे नानक दे उच हद्दी वैण इतों शुरू हुंदा वैण उज्जल कहां चिलकना जिहड़ा छन्ना हुंदा पिंडी थाई जिहड़ी ते लस्सी पीदी है बड़ा लिशकदा हुंदा बाहरों बड़ा उज्जल साफ और लिशकदा हुंदा लेकिन जदों उन्हूं मांजा चाड़िए ना तो हथ काले हो जाते उहदे चों स्याही काली काल से निकलदी छन्ने हथ काले हो जाते छन्ने नूं मांजो तो विचों कहे चों कालख निकलदी पर उत्तम वास सोना यह है हिपोक्राइट बंदा अंदरों होर बाहरों होर जदों उन्हां नाल वर्ताप आए उत्तों उदां दे अंदरों खरे की निकलदे इस करके ओ चीज़ मारा ना लिखी है जिन अंतरे कपट विकार है तेना रोए क्या कीजे हर करता सब कुछ जानदा सिरे रोग हाथ दीजे जेड़ा बार धोखेबाज तो बंदा बार लवास पा के एक साधु दा जा सारा उनाल और ओ इशारे कीते है ऐसिया चीजा दित्तियां जे समझ गए सदा ली आ जिहड़ा सज्जन असीं लभे आ इहदा प्यार पै जू भी ओ चीज रहण वाली ओ नहीं नकली हुंदी ओ नहीं धोखा रहूगी ओ रहना सज्जन नाल जाना जिथे लेखा उत्थे भी आ बाकी मसाला पहला महाराज ना उज्जल कहां चिलकणा घोटम कहिंदे जदों उहनूं घोटिया गया जदों मांजा चाड़िया उहनूं हथकाले हो गए क्योंकि उहदी अंदरों कालख निकलदी है इदां जे तुसीं माड़े बंदे नाल जिहड़ा अंदरों होर आ उत्तों बड़ा लगता भी वाह हा हा बड़ा महात्मा है बड़ा महापुरख है वह कहते घोटम काल मस वे सिया अंदर वो स्याही स्याही है मस कहते है लिखने वाली स्याही कि काली होंगी वो मस तो धोतिया जूठे ना उतरे वो कभी जिन्ना मर्जी धोई तो चलो वो अंदरों काल हो जूठ नहीं मुकनी तो धोतिया जूठे ना उतरे जे सौ धोवान तिस कहते है जन कम कर जेड़ा बाहरों भी लिशकदा ते अंदरों भी ओह जिहा और कदी तेरा साथ नहीं छड़ना पहिलियां तुकां नाल रहाउ चाण के समाउणा भाव अर्थ समझ ले आओ जरा गा के इहदा रहस लईए
उज्जल कहिया
I did. ਕੋਠੇ ਮੰਡਪ ਕਹਿੰਦੇ ਆ, ਜਦੋਂ ਕਿਸੇ ਦਾ ਵਿਆਹ ਕਰਨਾ ਹੁੰਦਾ ਸੀ ਪਿਛਲੇ ਲੋਕਾਂ ਨਾਲ, ਬੜੇ ਬੜੇ ਪਾਰੇ ਤੰਬੂ ਐਡੇ ਮੋਹਰ, ਜਿੱਦਾਂ ਕਿਸੇ ਦੀ ਸ਼ਾਦੀ ਉਹ ਸ਼ਾਮਿਆਨੇ ਲੱਗ ਜਾਣੇ, ਸਾਰਾ ਸ਼ਹਿਰ ਹੀ ਨਵਾਂ ਵਸਾ ਦੇਣਾ ਜੰਗਲ 'ਚ, ਤੋ ਕੋਠੇ ਮੰਡਪ ਉਹਨੂੰ ਕਹਿੰਦੇ ਆ। ਮਾੜੀਆਂ, ਮਾੜੀ ਬਹੁਤ ਵੱਡੇ ਪਿੰਡ ਨੂੰ ਕਹਿੰਦੇ ਆ, ਜਿਹੜੀਆਂ ਵੱਡੀਆਂ ਮਾੜੀਆਂ, ਕੋਠੇ ਮੰਡਪ, ਔਰ ਫਿਰ ਪਾਸਿਆਂ ਦੇ ਉੱਤੇ ਉਹਦੇ ਚਿੱਤਰਕਾਰੀ ਕੀਤੀ ਹੁੰਦੀ ਸੀ, ਆ ਬਿਲਡਿੰਗਾਂ ਦੇ ਉੱਤੇ ਸਾਰਾ, ਇੰਨੀਆਂ ਬਿਲਡਿੰਗਾਂ ਪੁਰਾਣੀਆਂ ਸਾਰੀਆਂ ਦੇਖੋ, ਫਿਰ ਚਿੱਤਰਕਾਰੀ ਉੱਤੇ ਬੂਟੇ ਫਲ ਐਡੇ ਐਡੀਆਂ ਕੀਮਤੀ, ਜਿੱਦਾਂ ਕਹਿੰਦੇ ਇੰਨਾ ਟਾਈਮ ਲਾਇਆ, ਇੰਨਾ ਪੈਸਾ ਦਾ ਐਡੀ ਚੀਜ਼ ਦੇ ਬਣਾਤੀ ਅਤੇ ਟੱਟ ਗਏ, ਜਦੋਂ ਉਹਦੇ 'ਤੇ ਕੱਖ ਮੇਰੀ ਕਾਬੂ ਆਇਆ। ਮੇਰਾ ਸਤਿਗੁਰੂ ਐਸਾ ਹੈ ਜਿਹੜਾ ਢੱਠਿਆਂ ਵੀ ਨਾਲ ਜਾਂਦਾ, ਉਹਦਾ ਮੁੱਲ ਪੈਂਦਾ ਉੱਥੇ, ਇਸ ਕਰਕੇ ਮਿਸਾਲ ਦੇ ਰਹੇ ਨੇ ਵੀ ਕੋਠੇ ਮੰਡਪ ਮਾੜੀਆਂ ਉਸਾਰਦੇ ਵੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ ਬਾਬਾ ਫਰੀਦ, ਵੀ ਕੋਠੇ ਮੰਡਪ ਮਾੜੀਆਂ ਬਣਾਈ ਜਾਂਦੇ, ਫਲੈਟ 'ਤੇ ਫਲੈਟ ਚਾੜੀ ਜਾਂਦੇ, ਔਰ ਮਾੜੀ ਕਹਿੰਦੇ ਕੋਠੇ ਮੰਡਪ ਮਾੜੀਆਂ ਉਹ ਵੀ ਗਲੇ ਚਲੇ ਗਏ, ਉਸਾਰਦੇ ਵੀ ਗਏ। ਗੋਰ ਕਹਿੰਦੇ ਕਬਰ ਚਾਣ ਕੇ ਉਹਨਾਂ ਪਾ ਦਿੱਤਾ ਅਖੀਰ ਦੇ ਉੱਤੇ, ਕਈ ਇੰਨਾ ਇੰਨਾ ਬਿਜ਼ਨਸ ਕਰਦੇ, ਇੰਨਾ ਉਹ ਮਰਨ ਵੇਲੇ ਕਬਰ ਦੇ ਵਿੱਚ ਆਪਣੇ, ਇੰਨੀ ਮਾਇਆ ਦੇ ਉਹ ਮਾਲਕ ਹੁੰਦੇ ਆ, ਮਗਰ ਉਹਦੀ ਮਾਇਆ ਦੇ ਝਗੜੇ ਪੈ ਜਾਂਦੇ ਆ। ਕਦੇ ਕਈ ਕਹਿੰਦੇ ਆਈ ਡੋਂਟ ਵਾਂਟ ਟੂ ਬੀ ਰਿਚ ਮੈਨ ਇਨ ਦੀ ਗਰੇਵ ਯਾਰਡ, ਉਹ ਜਿਹੜੀ ਦੌਲਤ ਤੂੰ ਕਰਦਾ ਉਹਨੂੰ ਖਰਚ, ਹੁਣੇ ਮੌਜ ਕਰ ਲੈ, ਗਰੇਵ ਸੁੱਟ ਦੇਣਾ ਤੂੰ, ਉਸ ਵੇਲੇ ਅਮੀਰ ਆਦਮੀ ਬਣੇਗਾ। ਡੋਂਟ ਬਿਹੇਵ, ਇਹ ਅੱਜ ਕੱਲ੍ਹ ਅਸੂਲ ਨਿਕਲ ਰਹੇ ਬਾਣੀ ਦੇ ਵੀ ਇਸ ਕੋਲੋਂ ਕੰਮ ਲਓ ਜਿੰਨੀ ਇਕੱਠੀ ਕਰਦੇ ਹੋ, ਇਹ ਹੈ ਤੁਸੀਂ ਨਾਲ ਉਸ ਵੇਲੇ ਸਾਰੇ ਉਹਨੂੰ ਗੌਰ 'ਚ ਉਹ ਚੀਜ਼ ਬਾਣੀ ਕਹਿ ਰਹੀ ਹੈ, ਕੋਠੇ ਮੰਡਪ ਮਾੜੀਆਂ ਫਰੀਦਾ ਉਸਾਰਦੇ ਵੀ ਗਏ, ਕੂੜਾ ਸੌਦਾ ਕਰ ਗਏ, ਗੋਈ ਆਏ ਪਏ ਕਬਰ 'ਚ ਸੁੱਟ ਦੇਣਾ, ਇਸ ਕਰਕੇ ਸਭ ਕੁਛ ਇੰਨਾ। ਮਹਾਰਾਜ ਕਹਿੰਦਾ ਤੂੰ ਇੰਨਾ ਇਸ ਕੁਟੰਬਲੇ ਸਾਰੇ, ਕਬੀਰ ਸਾਹਿਬ ਕਹਿੰਦੇ ਗਏ ਜਿਸ ਵੇਲੇ ਤੂੰ ਮਰ ਗਿਆ ਲਈ ਲੰਗੋਟੀ ਤੋੜ, ਪਿੱਛੇ ਵਿਚਾਰਾ ਬਾਪੂ ਸੀ ਉਹਦੇ ਕਹਿ, ਉਹ ਸਾਰਾ ਉਹਦੇ ਕੋਲ ਪੈਸਾ ਪੂਸਾ ਲੈ ਕੇ ਸਾਰਾ ਕੁਛ ਪੁੱਤਾਂ ਨੇ ਕਹੀ, ਜਿਸ ਵੇਲੇ ਉਹ ਮਰਨ ਲੱਗਾ ਉਹਨੂੰ ਫੂਕਣ ਲਗਾਏ ਅਤੇ ਉਹਦੇ ਮੁੰਡੇ ਕਹਿਣ ਲੱਗੇ ਠਹਿਰ ਜਾਓ ਬਾਪੂ ਦੀ ਲੰਗੋਟੀ ਤੋੜੋ, ਇੰਨੇ ਰੁਪਈਆ ਉਹਦੇ 'ਚ ਵੀ ਲੁਕੋਇਆ ਹੋਣਾ, ਲਈ ਲੰਗੋਟੀ ਤੋੜ। ਇਹੋ ਮਹਾਰਾਜ ਕਹਿੰਦੇ ਆ ਵੀ ਜੇ ਕਿਤੇ ਤੂੰ ਇਹੋ ਜਿਹੇ ਸੱਜਣ ਨੂੰ ਮਿੱਤਰ ਕਰਦਾ,
ਸੱਜਣ
ਅਗਲਾ ਲਾਇਆ ਚਿੱਟੇ ਕੱਪੜੇ ਪਾ ਲੈਣੇ, ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ, ਫਿਰ ਉਹ ਬਨਾਵਟ ਆ ਗਈ, ਬਾਹਰਲੇ ਚਿੱਟੇ ਕੱਪੜੇ ਅੰਦਰ ਮੈਲ। ਬਾਬਾ ਨਾਨਕ ਕਹਿੰਦਾ ਉਹਨਾਂ ਸੰਤਾਂ 'ਤੇ, ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ, ਇਸ ਕਰਕੇ ਅਗਲਾ ਉਹਨਾਂ 'ਤੇ ਆਇਆ। ਬਗਲੇ ਨੂੰ ਬੱਗਾ, ਬਗਲੇ ਦਾ ਰੰਗ ਚਿੱਟਾ ਹੁੰਦਾ ਅਤੇ ਬਾਹਰ ਚਿੱਟੇ ਕੱਪੜੇ ਬਗਲੇ ਨਾਲ ਪਾਏ ਆ, ਆਪ ਵੀ ਚਿੱਟਾ, ਕੱਪੜੇ ਵੀ ਬਾਹਰਲੇ ਚਿੱਟੇ ਅਤੇ ਅੰਦਰ ਇਹਦੀ ਕਰਤੂਤ ਕੀ ਹੈ, ਇੱਕ ਟੰਗ ਭਾਰ ਹੋ ਕੇ ਪਾਣੀ 'ਚ ਖੜੋ ਜਾਂਦਾ, ਡੱਡੀਆਂ ਵਿਚਾਰੀਆਂ ਆਲੇ ਦੁਆਲੇ ਮੱਛੀਆਂ ਆਉਂਦੀਆਂ, ਜਿਹੜੀ ਮੱਛੀ ਲਾਗੇ ਆਏ ਨੀ ਹੋਟ ਚੌਂਜਣਾ ਚੱਕ ਕੇ ਅੰਦਰ ਕੀਤੀ ਨੀ, ਇਹ ਹਾਲ ਹੈ।
ਬੱਗੇ ਕੱਪੜੇ ਇਹ ਤੀਰਥੇ ਮੰਜੇ ਵਸਨ,
ਇਹ ਬੜੇ ਬੜੇ ਭਾਰੇ ਤੀਰਥਾਂ ਦੇ ਉੱਤੇ ਸਾਰਿਆਂ ਉਹਨਾਂ ਦਾ ਠੱਗਾਂ ਦਾ ਹਾਲ ਸੀ, ਅਤੇ ਇਸ ਕਰਕੇ ਮੰਜ ਵਸਨ ਤੀਰਥਾਂ ਦੇ ਵਿੱਚ ਵੈਸਦੇ ਅਤੇ ਘੁੱਟੇ ਘੁੱਟੇ ਜੀਆਂ ਖਾਵਣੇ ਆਪ ਏਦਾਂ। ਆ ਹਰਿਦੁਆਰ ਦੇ ਪਾਂਡੇ ਹੋਰ ਸਾਰੇ ਤੀਰਥਾਂ 'ਤੇ, ਸਾਡੇ ਵੀ ਬੜੇ ਗੁਰੂ ਤੀਰਥ ਬਣ ਗਏ ਆ ਹੁਣ, ਉੱਥੇ ਵੀ ਇਹੋ ਹੀ ਹਾਲ ਹੈ। ਉਹਨਾਂ ਦਾ ਕੰਮ ਕੀ ਹੈ, ਘੁੱਟ ਘੁੱਟ ਜੀਆਂ ਖਾਣੀਆਂ ਜਾਂ ਸਾਰਾ ਕੁਛ ਘੁੱਟ, ਐਸੀ ਭਿਆਨਕ ਹਾਲਤ ਹੈ ਇਸ ਵੇਲੇ। ਅਸੀਂ ਪਿੱਛੇ ਸਾਰੀਆਂ ਚੀਜ਼ਾਂ ਰਿਕਾਰਡ ਕਰਾਈ ਆ ਰਹੇ ਹਾਂ, ਲੇਕਿਨ ਕਿਉਂਕਿ ਅਸੀਂ ਸ਼ਬਦ ਭੈ ਨਹੀਂ ਖਾਂਦੇ, ਬਾਬੇ ਨਾਨਕ ਦੇ ਸ਼ਬਦ ਨੂੰ ਨਹੀਂ ਦੇਖਦੇ, ਹਿੰਦੂ ਕੰਮ ਕਰ ਰਹੀ ਸੀ ਆਪਣੇ ਤੀਰਥ। ਉਹ ਤੀਰਥਾਂ ਚ ਮਾਂਜ ਵਿਛਣ ਬ੍ਰਾਹਮਣ ਨੇ ਧੋਤੀ ਪਾਈ ਸਾਰੀ ਉਹ ਤੂੰ ਪੌੜੀਆਂ ਹਰਿਦੁਆਰ ਦੀਆਂ ਚੜ੍ਹੀ ਜਾਏ ਤੇ ਉਹਦੇ ਨਾਲ ਦੇ ਪਾਲੇ ਦੂਸਰੇ ਲੋਕ ਕਹਿ ਰਹੇ ਹਰੇ 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 ਰੇ ਦਈਆ ਜੇ ਮੱਛਲੀ ਜਾ ਤਾਂ ਛੋਟੀ ਪਕੜਾ ਕਰੋ ਤੇ ਜਾ ਧੋਤੀ ਬੜੀ ਪਹਿਨੋ ਉਹ ਕਿਤੇ ਧੋਤੀ ਤੂੰ ਬਾਹਰ ਨਿਕਲ ਗਈ ਏਡੀ ਮੱਛੀ ਲੈ ਕੇ ਖਾਣ ਲਈ ਜਾ ਰਿਹਾ ਸੀ ਉਹ ਕਹਿੰਦੇ ਜੇ ਉਹਦੀ ਪੂਜ ਕਿਤੇ ਪਿੱਛੇ ਨਿਕਲੀ ਉਹ ਪਾਕੀ ਕਹਿਣ ਲੱਗੇ ਅਰੇ ਅਰੇ ਜੇ ਧੋਤੀ ਜਾ ਤੋਂ ਬੜੀ ਪਹਿਨੋ ਔਰ ਜਾ ਫਿਰ ਮੱਛਲੀ ਛੋਟੀ ਪਕੜੋ ਤੋ ਉਹ ਚੋਰੀ ਸਾਰੀ ਚੀਜ਼ਾਂ ਮਹਾਰਾਜ ਅਤੇ ਕਹਿ ਰਿਹਾ ਉਹ ਭਾਈ ਬੱਗਾ ਬੱਗੇ ਕਪੜੇ ਤੀਰਥ ਮੰਜੇ ਬਸੰਨ ਆਏ ਹੈ ਇਹ ਟੁੱਟੇ ਘੱਟੇ ਜੀਆਂ ਖਾਵਲੇ ਬੱਗੇ ਨਾ ਕਹੀ ਹੈ ਸੱਜਣ ਸੇ ਚਲਨ ਅਗਲਾ ਫੇਰ ਮਹਾਰਾਜ ਸਿਮਲੀ ਦੇਣ ਲੱਗੇ ਆ ਸਿਮਲ ਰੁੱਖ ਦੀ ਸਿਮਲ ਰੁੱਖ ਐਡਾ ਵੱਡਾ ਚੁਰਸਤੇ ਚ ਕਿਤੇ ਉੱਗ ਪੈਂਦਾ ਉਹ ਐਡਾ ਉੱਚਾ ਹੁੰਦਾ ਇੱਕ ਤੇ ਉਹਦੇ ਜਿਹੜਾ ਫਲ ਹੈ ਉਹਨੂੰ ਲੱਗਦਾ ਫੁੱਲ ਫਲ ਫਿੱਕੇ ਫੁੱਲ ਬੱਕ ਬੱਕੇ ਫੁੱਲ ਵੀ ਲਾਲ ਲਾਲ ਹੁੰਦੇ ਉੱਤੇ ਐਨ ਖਿੜੇ ਔਰ ਫਲ ਵੀ ਉਹਨੂੰ ਜਿਹੜਾ ਲੱਗਦਾ ਹੈ ਉਹਦਾ ਡਾਣਾ ਬੜਾ ਕੱਚਾ ਹੁੰਦਾ ਲੱਕੜੀ ਨਹੀਂ ਕਿਸੇ ਕੰਮ ਆਉਂਦੀ ਪਰ ਐਸਾ ਹੁਲਾਰੇ ਮਾਰਦਾ ਤਦੇ ਕਈਆਂ ਨੇ ਕਿਹਾ ਵੀ ਸਿਮਲ ਰੁੱਖ ਨੇ ਹੁਲਾਰੇ ਮਾਰੇ ਪੰਛੀ ਆ ਗਏ ਆਸ ਕਰਕੇ ਵਿਚਾਰੇ ਪੰਛੀ ਆਉਂਦੇ ਹੈ ਤੋਤੇ ਮੈਜਨ ਲਫਜ਼ ਆਏਗਾ ਮੈਜਨ ਮੈਨੇ ਤੋਤਾ ਤੋਤੇ ਆਉਂਦੇ ਆ ਵੀ ਆਹ ਸਿਮਲ ਰੁੱਖ ਦਿੱਤੇ ਐਸੇ ਐਸੇ ਮੇਵੇ ਲੱਗੇ ਆ ਫਲ ਲੱਗੇ ਆ ਉਹ ਜਾ ਕੇ ਖਾਈਏ ਉਹ ਜਦੋਂ ਉਹਦੇ ਮੇਵਾ ਚੁੰਝ ਮਾਰਦੇ ਆ ਉਹਦਾ ਫਲ ਐਸਾ ਹੁੰਦਾ ਚੁੰਝ ਵਿੱਚ ਫਸ ਜਾਂਦੀ ਤੋਤਾ ਉੱਥੇ ਮਰ ਜਾਂਦਾ ਨਿਕਲਦੀ ਨਹੀਂ ਚੁੰਝ ਉਸ ਫਲ 'ਚ ਇਹ ਰਸਾ ਕਸਾਂ 'ਚ ਪੈਣਾ ਇਨਸਾਨ ਦਾ ਔਰ ਉਹ ਸਵਾਦ ਦੂਰੋਂ ਬਹੁਤ ਚੰਗੇ ਲੱਗਣਗੇ ਪਰ ਉਹ 'ਚੋਂ ਫਿਰ ਨਿਕਲ ਨਹੀਂ ਸਕਦੇ ਮਰ ਜਾਂਦੇ ਉੱਥੇ ਤੋ ਮਹਾਰਾਜ ਕਹਿੰਦੇ ਸਿੰਬਲ ਜਿਹੜਾ ਰੁੱਖ ਹੈ ਇਹ ਮੇਰਾ ਸਰੀਰ ਹੈ ਮੈਂ ਇੱਦਾਂ ਦਾ ਆਪਣੇ ਆਪ ਨੂੰ ਔਗਣੀ ਭਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ ਇਹ ਜਿਹੜਾ ਸਿੰਬਲ ਰੁੱਖ ਸਰੀਰ ਮੈਂ ਆਪਣੇ ਗੁਰੂ ਬਾਬਾ ਨਾਨਕ ਆਪਣੇ ਤੇ ਸਾਰੀ ਚੀਜ਼ ਬਣਾ ਰਿਹਾ ਮੈਂ ਜਨ ਦੇਖ ਭੁਲਨ ਤੋਤੇ ਦੇਖ ਕੇ ਭੁੱਲ ਜਾਂਦੇ ਆ ਆਣ ਕੇ ਜਦੋਂ ਫਲ ਖਾਂਦੇ ਆ ਉਹਨੂੰ ਮਹਾਰਾਜ ਕਹਿੰਦੇ ਸੇ ਫਲ ਕੰਮੇ ਨਾ ਉਹਦਾ ਫਲ ਵੀ ਕੰਮ ਨਹੀਂ ਆਉਂਦਾ ਲੱਕੜੀ ਨਹੀਂ ਕੰਮ ਆਉਂਦੀ ਕੱਖ ਨਹੀਂ ਐਸਾ ਸਿੰਬਲ ਰੁੱਖ ਐਡਾ ਵੱਡਾ ਇਹ ਉਹ ਨਾਲ ਇਸ਼ਾਰਾ ਹੈ ਤੋ ਸਿੰਬਲ ਸਰੀਰ
ਫਲ ਕੰਮੇ ਨਾਗਨੀ ਇਤੇ ਗੁਣ ਮੈਂ ਤਨੇ ਹੰਦੇ ਇਹ ਸੱਜਣ
ਐਡੀ ਉੱਚੀ ਪਹਾੜੀ ਤੇ ਚੜ੍ਹਨਾ ਔਰ ਬੰਦੇ ਨਾ ਬੰਦਾ ਊਂ ਵੀ ਅੰਨਾ ਔਰ ਉਹਨੇ ਭਾਰ ਵੀ ਇੰਨਾ ਚੱਕਿਆ ਵੀ ਭਾਰੀ ਰਾਸਤਾ ਤਾਂ ਨੂੰ ਤੁਸੀਂ ਛੱਡਣਾ ਜਾਂ ਤੇ ਭਾਰੀ ਹੌਲਾ ਜਾਂ ਭਾਰ ਚੱਕੀ ਨਾ ਇਹ ਹੈ ਪਾਪਾਂ ਦਾ ਭਾਰ ਔਰ ਮੰਨਣਾ ਚੜ੍ਹਨਾ ਅੰਦਰਲੀ ਚੜ੍ਹਾਈ ਦਸਮ ਦੁਆਰ ਤੱਕ ਇਹ ਉਹ ਪਹਾੜੀ ਵਾਲੇ ਇਸ਼ਾਰਾ ਵੀ ਉੱਥੇ ਪਹਾੜੀ ਤੱਕ ਪਹੁੰਚਣਾ ਔਰ ਅੰਧਾ ਮਨ ਹੈ ਉਹਨੂੰ ਰਾਹ ਦਾ ਵੀ ਨਹੀਂ ਪਤਾ ਭਾਰ ਵੀ ਬੜਾ ਚੁੱਕਿਆ ਔਰ ਜਿਹੜੀ ਵਾਟ ਹੈ ਰਾਸਤਾ ਉਹ ਵੀ ਬੜਾ ਔਖਾ ਤੋ ਮਹਾਰਾਜ ਉੱਥੇ ਸ਼ੁਰੂ ਕਰਦੇ
ਅੰਦਲੇ ਭਾਰੀ ਉਠਾਇਆ
ਡੂੰਗਰ ਲਫ਼ਜ਼ ਆਏਗਾ ਸਦਾ ਬਾਣੀ ਚ ਕਈ ਵਾਰੀ ਡੂੰਗਰ ਡੂੰਗਰ ਮੈਨੇ ਪਹਾੜੀ ਰਾਸਤਾ ਹਿੱਲੀ ਹਿੱਲੀ ਸਾਰਾ ਜਿੰਨਾ ਏਰੀਆ ਤੂੰ ਉੱਤੇ ਚੜ੍ਹਨਾ ਨਾਲੇ ਭਾਰਤ ਵੇੜਾ ਬਣ ਚੁੱਕੀ ਹੈ
ਇਹ ਅੰਦਲੇ ਭਾਰੀ ਉਠਾਇਆ ਇਹ ਡੂੰਗਰ ਵਾਟੇ
ਚੜ੍ਹਨਾ ਮੈਂ ਕਿੱਦਾਂ ਚੜ੍ਹਾਂ ਕਿਹਦੇ ਨਾਲ ਚੜ੍ਹੇਗਾ ਤੂੰ
ਸੱਜ
ਮੇਰੇ ਮਨ ਜਿਹੜਾ ਅੰਦਰ ਸਤਿਗੁਰੂ ਪ੍ਰਗਟ ਹੋਣਾ ਤੇਰੇ ਨਾਲ ਚੜਾਈ ਦੇ ਨਾਲ ਨਾਲ ਹੋਣਾ, ਉਹਨੇ ਦਸਮ ਦੁਆਰ ਤੱਕ ਜਾਣਾ। ਇੰਨੀ ਨੌਕਰੀ, ਇੰਨੀਆਂ ਚਾਕਰੀਆਂ, ਔਰ ਐਡਾ ਤੂੰ ਨੇਕ ਕੰਮ ਵੀ ਕਰਦਾ ਇੱਥੇ, ਹੁਣ ਨਾਮ ਨੀ ਜਪਦੇ, ਸਾਰੀ ਦੁਨੀਆਂ ਦੇ ਧੰਦੇ ਮਾੜੇ ਨਹੀਂ ਹੈ, ਕੰਮ ਕਰਨਾ ਸਾਰਿਆਂ ਨਾਲ, ਪਰ ਛੁੱਟਣ ਵਾਲਾ ਵੀ ਕੋਈ ਕੰਮ ਕਰ ਲਓ, ਇਹ ਸਾਰੇ ਵੱਜਣ ਵਾਲੇ, ਜੋ ਕੰਮ ਕਰੋਗੇ ਉਹਦਾ ਤੁਹਾਨੂੰ ਫਲ ਮਿਲੇਗਾ। ਜੰਮਣ ਮਨ ਤੇ ਮੁੱਕਿਆ ਨਾ, ਇਸ ਕਰਕੇ ਜਿੰਨਾ ਵੀ ਤੂੰ ਚਾਕਰੀਆਂ ਨੌਕਰੀਆਂ ਕਿਸੇ ਦੀਆਂ ਕਰਦਾ, ਚੰਗਿਆਈਆਂ ਨੇਕ ਕੰਮ ਵੀ ਤੂੰ ਕਰਦਾ, ਪਰ ਨਾਮ ਨੀ ਤੂੰ ਜਪਦਾ, ਤੇ ਸਿਆਣਪ ਐਡਾ ਇੰਟਲੈਕਚੁਅਲ ਤੂੰ ਐਡਾ ਸਿਆਣਾ ਬੰਦਾ ਵੀ ਬਣ ਗਿਆ, ਕਹਿੰਦਾ ਤੂੰ ਵੱਜ ਗਿਆ। ਅਖੀਰ ਦੇ ਉੱਤੇ ਆਣ ਕੇ ਚੋਟ ਮਾਰਨਗੇ ਨਾਮ ਦੇ ਉੱਤੇ, ਤੇ ਬਾਬੇ ਦੀਆਂ ਅਖੀਰਲੀਆਂ ਤੋੜੇ ਦੀਆਂ ਲਾਈਨਾਂ ਆ ਰਹੀਆਂ,
ਚਾਕਰੀਆਂ ਚੰਗੀਆਂ ਅਵਰ ਸਿਆਣਪ ਖੇਤ, ਨਾਨਕ ਨਾਮ ਸੰਭਾਲੇ ਤੂੰ,
ਫਿਰ ਕਹੋ
ਨਾਨਕ ਨਾਮ ਸੰਭਾਲੇ, ਨਾਨਕ ਨਾਮ ਸੰਭਾਲੇ।
ਉਹ ਕੀ ਸੰਭਾਲਣਾ ਹੈ, ਕਿਹਦੇ ਨਾਲ? ਸੱਜਣ
ਚੱਲਣ
ਸਤਿਗੁਰ ਪੁਰਖ, ਹਰ ਸੱਜਣ ਲੱਦੜਾ ਨਾਲੇ,
ਹਰ ਸੱਜਣ ਲੱਦੜਾ ਨਾਲੇ, ਹਰ ਸੱਜਣ ਲੱਦੜਾ ਨਾਲੇ, ਹਰ ਸੱਜਣ ਲੱਦੜਾ ਨਾਲੇ।
ਪਰ ਇੱਕ ਚੀਜ਼ ਤੈਨੂੰ ਪੇਟਣੀ ਪੈਣੀ ਹੈ,
ਗੁਰਪੁਰਖ ਪੂਰਾ ਪੇਟਿਆ, ਹਰ ਸੱਜਣ ਲੱਦੜਾ ਨਾਲੇ, ਇਹ ਗੁਰਪੁਰਖ ਪੂਰਾ ਪੇਟਿਆ, ਹਰ
ਗੁਰਪੁਰਖ ਇਨਸਾਨ ਨਹੀਂ ਹੈ, ਤੂੰ ਕੀ ਕਰਦਾ ਹੈ? ਤੂੰ ਮੱਖਣ ਦੇ ਭਲੇਵੇਂ ਕਪਾਹ ਮੂੰਹ 'ਚ ਪਾਈ ਜਾਂਦਾ, ਮੱਖਣ ਦਾ ਰੰਗ ਚਿੱਟਾ, ਕਪਾਹ ਦਾ ਰੰਗ ਚਿੱਟਾ, ਮੱਖਣ ਖਾਏਗਾ ਤੈਨੂੰ ਜ਼ਿੰਦਗੀ ਮਿਲੇਗੀ, ਕਪਾਹ ਖਾਈ ਜਾਏਗਾ ਗਲਘੋਟੂ ਆਜੂਗਾ, ਦਮ ਹੀ ਨਹੀਂ ਤੈਨੂੰ ਆਉਣਾ। ਇਹ ਹੈ ਬਾਹਰਲੀ ਬਨੌਟੀ, ਸਤਿਗੁਰੂ ਹੋਰ ਸਾਰਿਆਂ ਨੇ ਇਸ਼ਾਰਾ ਦੇ ਕੇ ਮਹਾਰਾਜ ਕਹਿੰਦੇ ਹੈ ਵੀ ਇਹੋ ਜਿਹਾ ਸੱਜਣਕਾਰ ਜਿਹੜਾ ਸਦਾ ਨਾਲ ਰਹੇ ਔਰ ਉਹਨੂੰ ਅੰਦਰ ਅਸਲ ਸਤਿਗੁਰ ਨੂੰ ਪੇਟ। ਇਸ ਕਰਕੇ ਸਾਰੀ ਚੀਜ਼ ਅੰਦਰਲੀ ਹੈ। ਅਸੀਂ ਅਗਲਾ ਭਗਤ ਨਾਮਦੇਵ ਜੀ ਦੇ ਦਰਸ਼ਨ ਕਰਨ ਲੱਗੇ, ਜਿਹੜਾ ਗੁਰੂ ਨਾਨਕ ਤੋਂ ਵੀ 200-300 ਸਾਲ ਪਹਿਲਾਂ ਹੋਇਆ, ਇਹ ਸਭ ਤੋਂ ਕਲਯੁਗ ਦਾ ਪਹਿਲਾ ਭਗਤ ਹੈ, ਕਬੀਰ ਵਗੈਰਾ ਸਾਰੇ ਇਸ ਭਗਤ ਤੋਂ ਸਾਂਭਾ। ਅਰੇ ਵਿਚਾਰਾ ਸੀਂਭਾ ਸੀ, ਰਜਾਈਆਂ ਉਵਰੇ ਠੱਪਦਾ ਸੀ, ਔਰ ਸਾਰੇ ਇਹੋ ਜਿਹੇ ਕੰਮ ਜੋ ਇਹ ਕੌਮ ਕਰਦੀ ਹੈ ਕਰਕੇ ਲਿਖਣ, ਰੱਬ ਦੀ ਐਡੀ ਮੇਰ ਹੋਈ ਕਿ ਸਭ ਤੋਂ ਪਹਿਲਾ ਸ਼੍ਰੋਮਣੀ ਭਗਤ ਪਹਿਲਾ ਸਾਰਾ ਇਸ ਯੁੱਗ ਦਾ, ਉੱਥੋਂ ਬਹੁਤ ਸਾਰੇ ਭਗਤ ਹੋਏ ਹੈ। ਨਾਮਦੇਵ ਜੀ ਦਾ ਇਸ ਸ਼ਬਦ ਲੈ ਰਹੇ ਹਾਂ, ਪੰਨਾ ਹੈ ਜਿਸ ਵੇਲੇ ਸਾਡਾ ਗਿਆਨ ਹਲੀ ਹਜ਼ੂਰ 'ਚ ਨਹੀਂ ਸੀ, ਬਾਬਾ ਨਾਨਕ ਸੀ ਆਇਆ, ਨਾਮਦੇਵ ਉਹ ਸਤਿਗੁਰ ਨੂੰ ਭੇਟ ਰਿਹਾ ਹੈ। ਕਿੱਦਾਂ ਕਹਿ ਦੋਗੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਹੈ, ਸਤਿਗੁਰੂ ਬਾਬਾ ਨਾਨਕ ਹੈ, ਸਤਿਗੁਰੂ ਕੋਈ ਇਨਸਾਨ ਹੈ? ਨਾਮਦੇਵ ਜੀ ਬਾਬੇ ਨਾਨਕ ਤੋਂ ਵੀ ਪਹਿਲਾਂ ਉਹ ਸਤਿਗੁਰੂ ਨੂੰ ਭੇਟ ਰਹੇ ਨੇ। ਪਰ ਭੇਟਿਆ ਕਿੱਦਾਂ? ਇੰਨਾ ਨਾਮ ਜਪਿਆ ਪਰਮੇਸ਼ਰ ਦਾ, ਗੋਬਿੰਦ 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 ਸੰਗੇ ਨਾਮਦੇਵ ਮਨ ਲੀਣਾ, ਐਸੀ ਚੜ੍ਹਾਈ ਉਹਦੀ ਹੋ ਗਈ, ਉਹਦੇ ਨਾਲ ਵੱਜਣ ਲੱਗ ਪਏ, ਉਹਦਾ ਨਾ ਸ਼ਬਦ ਐਡਾ ਗੂੰਜਿਆ ਉਹ ਕੰਨਾਂ 'ਚ ਸਮਾ ਗਿਆ। ਕਹਿੰਦਾ ਜਦੋਂ ਉਹ ਸ਼ਬਦ ਤੇਰੀ ਉਸ ਨਾਮ ਸੁਣ ਲੱਗ ਪੈਣਾ, ਐਡੀ ਤੇਰੀ ਹਾਲਤ ਹੋ ਜਾਣੀ ਹੈ, ਉਸ ਸਤਿਗੁਰ 'ਚ ਸਮਾਉਣਾ ਸ਼ੁਰੂ ਕਰ ਦੇਣਾ, ਤੇਰੇ ਅੰਦਰ ਹੀ ਹੈ। ਕਿਆ ਸ਼ਬਦ ਹੈ? ਪੰਨਾ ਹੈ 656, 656 ਪੰਨਾ, ਔਰ ਅਸੀਂ ਇਹ ਪਹਿਲੀ ਵਾਰੀ ਸੰਗਤ 'ਚ ਲਿਆ ਰਹੇ ਹਾਂ। ਸ਼ਬਦ ਬੜੇ ਧਿਆਨ ਨਾਲ ਦੇਖੋ ਵੀ ਸਤਿਗੁਰੂ ਨੂੰ ਕਿੱਥੇ ਭੇਟੀਦਾ ਹੈ। ਐਡੀ ਉੱਚੀ ਜਦੋਂ ਹਾਲਤ ਹੋ ਜਾਂਦੀ ਹੈ, ਨਾਮ ਵੱਜਣਾ ਸ਼ੁਰੂ ਹੋ ਜਾਂਦਾ, ਆਲੇ ਦੁਆਲੇ ਤਰੇ ਪਵਣਾ, ਸਾਰਾ ਸ਼ਬਦ ਗੂੰਜਣ ਲੱਗ ਪੈਂਦਾ, ਤੇ ਮਹਾਰਾਜ ਨਾਮਦੇਵ ਜੀ ਇੱਥੇ ਸ਼ਬਦ ਆਪਣਾ ਸ਼ੁਰੂ ਕਰਦੇ, ਰਹਾਉ ਦਿੰਦੇ ਆ। ਨਾਦੇ ਸਮਾਏ ਲੋਰੇ ਸਤਿਗੁਰ ਭੇਤ ਲੈ ਦੇਵਾ, ਨਾਦੇ ਸਮਾਏ ਲੋਰੇ। ਕੋਈ ਸਿੱਖੀ ਚ ਇੰਨੀ ਮਿਹਨਤ ਕਰਦਾ ਨਾਮ ਜਪਣ ਤੇ, ਮੇਰੇ ਨਾਚ ਸੁਣ ਲੱਭ ਸਭ ਕੁਛ ਮੇਰੀ ਹਾਲਤ, ਸਤਿਗੁਰ ਆਪੇ ਭੇਟਿਆ ਜਾਣਾ ਅੰਦਰ। ਨਾਮਦੇਵ ਜੀ
ਨਾਦੇ ਸਮਾਏ ਲੋਰੇ,
ਉਹ ਕਿਉਂ ਝੂਠਿਆਂ ਦੇਵਤਿਆਂ ਨੂੰ ਭੇਟਣ ਡੇ ਆ? ਨਾਮਦੇਵ ਵੇਲੇ ਮੰਦਰਾਂ ਚ ਆਲੇ ਦੁਆਲੇ ਸਾਰੇ ਠਾਕਰ ਦੁਆਰੇ ਸਾਰੇ ਪੱਥਰਾਂ ਨੂੰ ਦੇਵਤਿਆਂ ਨੂੰ ਸ਼ਿਵਜੀ ਬ੍ਰਹਮਾ ਵਿਸ਼ਨ ਮਹੇਸ਼ ਮੂਰਤੀਆਂ ਨੂੰ ਸਾਰੀ ਹਿੰਦੂਇਜ਼ਮ ਚ ਉੱਠਿਆ, ਰੱਬ ਦੀ ਮਿਹਰ ਹੋਈ ਹਿੰਦੂ ਭਗਤ ਉੱਠੇ ਆ ਔਰ ਉਹਨਾਂ ਦੇ ਹੀ ਦੁਆਲੇ ਹੋਏ ਆ ਹੁਣ।
ਨਾਦੇ
ਉਹ ਕਹਿੰਦੇ ਦੇਵਤਿਆਂ ਨੂੰ ਨਾ ਭੇਟੋ, ਆ ਸਤਿਗੁਰ ਭੇਟ ਲੈ ਦੇਵਾ, ਸਭ ਤੋਂ ਵੱਡਾ ਦੇਵਤਾ ਹੈ।
ਨਾਦੇ ਸਮਾਏ ਲੋਰੇ ਸਤਿਗੁਰ ਭੇਟ ਲੈ ਦੇਵਾ,
ਇੱਥੇ ਰਹਾਉ ਦਾ ਪ੍ਰਕਾਸ਼ ਕੀਤਾ ਅਨਕੀ।
ਨਾਦੇ ਸਮਾਏ ਲੋਰੇ ਸਤਿਗੁਰ
ਦੇਵਤੇ ਭੇਟੀ ਜਾਂਦਾ ਹੈ, ਸੱਤੇ ਗੁਰਾਰੇ ਨੂੰ ਔਂਕੜ ਹੈ ਉਹ ਸੱਤਾ, ਜਿਹੜਾ ਉਹ ਦੇਵਤਾ ਜਿਹੜਾ ਸਦਾ ਹੀ ਹਾਜ਼ਰ ਹੈ ਜੁਗਾ ਜੁਗਾ ਚ ਹੈ, ਉਹ ਹੈ ਸਤਿਗੁਰ ਦੇਵਾ।
ਨਾਦੇ ਸਮਾਏ ਲੋਰੇ ਸਤਿਗੁਰ
ਅੰਦਰ ਕਿੱਦਾਂ ਆਵੇ, ਕਿੱਦਾਂ ਮੈਂ ਇਹਨੂੰ ਦੇਖਾਂ। ਭਗਤ ਜੀ ਟੌਪ ਦੀਆਂ ਤੁਕਾਂ ਕਹਿ ਰਹੇ ਹਾਲ ਚ, ਕਹਿੰਦਾ ਜਦੋਂ ਮੈਂ ਇਹਨੂੰ ਦੇਖਦਾ ਤੇ ਫਿਰ ਮੈਂ ਨਾਮ ਦਾ ਗਾਵਨ ਕਰਦਾ ਹਾਂ। ਗਾਉਣਾ ਵਜਾਉਣਾ ਨਹੀਂ ਹੈ ਇੱਥੇ, ਇਹ ਆਂਦਿਨ ਗਾਵਾ ਹੈ ਇੱਕੋ ਨਾਮ। ਨਾਮ ਦੇ ਵਿੱਚ ਹੀ ਉਹ ਮਹਾਰਾਜ ਕਹਿ ਰਹੇ ਨੇ,
ਜਬ ਦੇਖ ਤਬ ਗਾਵਾਂ,
ਮੇਰੇ ਅੰਦਰ ਆ ਗਿਆ, ਮੈਂ ਦੇਖ ਦੇਖ ਕੇ ਹੁਣ ਹੋਰ ਨਾਮ ਜਪਦਾ।
ਜਬ ਦੇਖਾਂ ਤਬ ਗਾਵਾਂ,
ਧੀਰਜ ਵਰਗਾ ਗੁਣ ਆ ਗਿਆ, ਜੱਤ ਪਹਾਰਾ ਧੀਰਜ ਸੁਣਿਆਰ, ਐਰਨ ਮਤ ਦਬ ਧੀਰਜ ਆ ਗਈ ਅੰਦਰ। ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਰਾ ਜਿਸਮ ਹੀ ਧੀਰਜ ਦਾ ਹੈਡਕੁਆਟਰ ਸੀ। ਧੀਰਜ ਧਾਮ ਬਣਾਏ ਇਹਾ ਤਨ, ਬੁੱਧ ਸੋ ਦੀਪਕ ਜਿਉਂ ਉਜਿਆਰੇ, ਗਿਆਨੇ ਕੀ ਵੱਢਣੀ ਮਨੋ ਹਾਥ ਲੈ ਕਾਤੁਰਤਾ ਕੁਤੂ, ਦਸਮ ਪਾਤਸ਼ਾਹ ਦਾ ਸਾਰਾ ਜਿਸਮ ਧੀਰਜ ਦਾ ਸੀ, ਜਿਹੜਾ ਐਡਾ ਵੱਡਾ ਗੁਣ ਆ ਸਾਡੇ ਜਪ ਦੇ ਅਖੀਰ ਤੇ, ਵੀ ਜਤੀ ਸਕੀ ਸੀ ਔਰ ਧੀਰਜ ਹੈ, ਧੀਰਜ ਐਡੇ ਠਹਿਰੇ ਹੋਇਆ ਅੰਦਰ, ਮਨ ਟਿਕੇ ਅਸੀਂ ਧੀਰਜ। ਤੇ ਉਹ ਕਹਿੰਦਾ ਜਦੋਂ ਉਹ ਸਤਿਗੁਰੂ ਨੂੰ ਅੰਦਰ ਦਰਸ਼ਨ ਹੁੰਦੇ ਹੈ ਉਹੀ ਮਨ ਠੰਡਾ ਹੋ ਜਾਂਦਾ।
ਜਪ ਦੇ ਸੌ ਜਨ ਧੀਰਜ ਪਾਵਾਂ, ਸੌ ਜਨ ਧੀਰਜ ਪਾਵਾਂ, ਸੌ ਜਨ ਧੀਰਜ ਪਾਵਾਂ, ਧੀਰਜ ਪਾਵਾਂ।
ਅੰਦਰ ਐਡਾ ਵੱਡਾ ਗੁਣ ਆ ਰਿਹਾ, ਹੋਰ ਕੀ ਹੋਇਆ?
ਨਾਦੇ ਸਮਾਏ ਲੋਰੇ ਸਤਿਗੁਰ ਭੇਟ ਲੈ ਦੇਵਾ,
ਸਤਿਗੁਰ ਤੋਂ ਬਾਅਦ ਪਹਿਲੀ ਸਟੇਜ ਆਈ। ਕਹਿੰਦੀ ਅੰਦਰ ਝਲਕਾਰੇ ਕੀ ਵੱਜ ਰਿਹਾ ਮੇਰੇ, ਅੰਦਰ ਰੋਸ਼ਨੀ ਆਉਣ ਲੱਗ ਪਈ ਹੈ ਜਿੱਦਾਂ ਬਿਜਲੀਆਂ ਚੌਂਕ, ਅੰਦਰ ਇਹ ਮੇਰੇ ਕੀ ਹੋਣ ਲੱਗ ਪਿਆ? ਇਹ ਸਤਿਗੁਰੂ ਦੇ ਪਹਿਲੇ ਮੁਬਾਰਕ ਕਦਮ ਦੇ ਨਹੀਂ ਆਓ, ਇਹੋ ਜਿਹੀਆਂ ਚੇਂਜਸ ਅੰਦਰ, ਇਹੋ ਜਿਹੇ ਪ੍ਰਕਾਸ਼, ਇਹੋ ਜਿਹੀਆਂ ਚੀਜ਼ਾਂ ਦੱਸਣਗੀਆਂ, ਸਾਰਾ ਸਤਿਗੁਰ ਹੀ ਹੈ। ਤੋ ਪਹਿਲੀ ਚੀਜ਼ ਕੀ ਹੋਈ? ਜੈ ਝਿਲ ਮਿਲ ਜੈ ਝਿਲ ਮਿਲ ਜੈ ਝਿਲ
ਕਾਰਜ ਸੰਤਾ
ਤੈ ਅਨਹਦ ਸ਼ਬਦ ਉਹ ਸ਼ਬਦ ਵੱਜਣ ਲੱਗ ਪਿਆ ਤੇ ਨਾਲ ਝਿਲ ਮਿਲ ਝਿਲ ਮਿਲ ਅੰਦਰ ਹੋਣ ਲੱਗ ਪਈ
ਜੈ ਝਿਲ ਮਿਲ ਜੈ ਝਿਲ ਮਿਲ ਜੈ ਝਿਲ ਮਿਲ ਕਾਰਜ ਸੰਤਾ ਤੈ ਅਨਹਦ ਸ਼ਬਦ
ਤੈ ਅਨਹਦ ਸ਼ਬਦ ਵਜੰਤਾ
ਤੈ ਅਨਹਦ ਸ਼ਬਦ ਵਜੰਤਾ
ਤੈ
ਅਨਹਦ ਸ਼ਬਦ
ਰੋਜ਼ ਅਨੰਦ ਸਾਹਿਬ ਪੜ੍ਹਦੇ ਸਿੱਧੀ ਮਾਂ ਬੋਲੀ ਚ ਗੁਰੂ ਅਮਰਦਾਸ ਸਾਹਿਬ ਨੇ ਕਹਿ ਰਿਹਾ ਵੀ ਕੀ ਨਿਸ਼ਾਨੀਆਂ ਹੈ ਵੀ ਮੇਰੇ ਮਨ ਚ ਜਾਂ ਅੰਦਰ ਆ ਗਿਆ ਉਹ ਮਹਾਰਾਜ ਕਹਿੰਦੇ ਹੈ ਨਾਮ ਕਿੱਦਾਂ ਅੰਦਰ ਵਸ ਗਿਆ ਕੀ ਹੋਇਆ ਮਹਾਰਾਜ ਕਹਿੰਦੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵ ਇਹ ਜਦ ਤੂੰ ਨਾਮ ਜਪਦਾ ਤੇਰੇ ਅੰਦਰ ਵਸ ਜਾਣਾ ਪਰ ਸਦਾ ਜਪਦਾ ਰਹਿ ਸਿਫਤ ਸਲਾਹ ਦੋ ਲਫ਼ਜ਼ ਨਹੀਂ ਹੈ ਆਪ ਹੀ ਗੁਰੂ ਅਮਰਦਾਸ ਸਾਹਿਬ ਕਹਿੰਦੇ ਵਾਹੋ ਵਾਹੋ ਸਿਫਤ ਸਲਾਹ ਹੈ ਗੁਰਮੁਖੇ ਬੂਝੇ ਕੋਏ ਜਿਹੜਾ ਨਾਮ ਜਪੀ ਜਾਣਾ ਹੈ ਸਦਾ ਹੀ ਉਹਦੇ ਨਾਲ ਤੇਰੇ ਹਿਰਦੇ ਚ ਵਸ ਜਾਏਗਾ ਹੋਰ ਨਿਸ਼ਾਨੀ ਐਸਾ ਕਲੀਅਰ ਕ੍ਰਿਸਟਲਾਈਜ਼ ਕੀਤਾ ਵੀ ਉਹਦੀ ਹੋਰ ਨਿਸ਼ਾਨੀ ਦੱਸ ਮੈਨੂੰ ਅੱਗੇ ਲਿਖਿਆ ਸਦਾ ਸਿਰ ਸਲਾਹ ਤੇਰੀ ਨਾਮ ਮਨ ਵਸਾਵ ਏ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਐਡਾ ਗੂੰਜਣ ਗਹਿਰਾ ਹੋ ਕੇ ਜਿਹੜਾ ਸ਼ਬਦ ਤੂੰ ਜਪ ਰਿਹਾ ਐਡਾ ਅੰਦਰ ਗੂੰਜ ਪੈਣਾ ਹੈ ਔਰ ਤੂੰ ਉਹਦੇ ਚ ਹੀ ਸਮਾ ਜਾਣਾ ਨਿਸ਼ਾਨੀਆਂ ਆ ਰਹੀਆਂ ਗੱਜ ਕੇ ਸ਼ਬਦ ਵੱਜੇਗਾ ਔਰ ਪਹਿਲੀ ਕੀ ਹੈ ਜੈ ਝਿਲ
ਜੈ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ
ਉਹਨੂੰ ਵੀ ਗੁਰ ਪ੍ਰਸਾਦ ਮਿਲਿਆ ਉਹ ਸਤਿਗੁਰੂ ਦਾ ਗੁਰਪ੍ਰਸਾਦ ਹੈ
ਇਹ ਜੋਤੀ ਜੋਤ ਸਮਾਨੀ ਮੈਂ ਗੁਰਪ੍ਰਸਾਦੀ ਜਾਨੀ
ਮੈਂ
ਗੁਰਪ੍ਰਸਾਦੀ ਜਾਨੀ
ਮੈਂ ਗੁਰਪ੍ਰਸਾਦੀ
ਜਾਨੀ
ਜੈ ਝਿਲ ਮਿਲ ਕਾਰਜ ਸੰਤਾ
ਤੈ ਅਨਹਦ ਸ਼ਬਦ ਵਜੰਤਾ
ਜੈ ਝਿਲ ਮਿਲ ਕਾਰਜ ਸੰਤਾ
ਤੈ ਅਨਹਦ ਸ਼ਬਦ ਵਜੰਤਾ
ਜੋਤੀ ਜੋਤ ਸਮਾਨੀ
ਮੈਂ ਗੁਰ ਪ੍ਰਸਾਦੀ ਜਾਨੀ
ਨਾ ਦੇ ਸਮਾਏ ਲੋਏ
ਸਤਿਗੁਰ
ਅੰਦਰ ਲਿਸ਼ਕਾਰੇ ਪਏ ਇਹਦੇ ਰਤਨਾਂ ਦੀ ਕੋਠੜੀ ਖੁੱਲ ਗਈ ਜਿੱਦਾਂ ਆਲੂ ਬੋਰੀ ਚ ਭਰ ਕੇ ਉੱਤੇ ਨਗੰਦੇ ਭਰ ਕੇ ਜਦੋਂ ਮੰਡੀ ਚ ਜਾ ਕੇ ਸੁੱਟੋ ਉਹ ਫਿਰ ਮੰਡੀ ਚ ਆਉਂਦਾ ਉਹਦੇ ਬਾਹਰਲੇ ਤਸਮੇ ਜੇ ਬੋਰੀ ਦੇ ਜਿਸ ਵੇਲੇ ਕੱਟੋ ਆਲੂ ਬਾਹਰ ਨੂੰ ਆਉਣੇ ਸ਼ੁਰੂ ਹੋ ਜਾਂਦੇ ਏਦਾਂ ਅੰਦਰ ਰਤਨਾਂ ਦੀ ਕੋਠੜੀ ਅੰਦਰ ਰਤਨ ਇੰਨੇ ਚਲਕਾਰਾ ਬੰਦਾ ਦੇਖ ਕੇ ਹੈਰਾਨ ਰਹਿ ਜਾਂਦਾ ਅੰਦਰ ਰਤਨਾਂ ਦੀ ਕੋਠੜੀ ਖੁੱਲ ਜਾਂਦੀ ਉਹਦਾ ਬੂਹਾ ਔਰ ਰਤਨ ਬਾਹਰ ਨੂੰ ਆਉਣੇ ਸ਼ੁਰੂ ਹੋ ਜਾਂਦੇ ਇਹ ਇਹਦੇ ਨਾਲ ਹੀ ਝਿਲ ਮਿਲ ਕਾਰਜ
ਸੰਤਾ
ਰਤਨ ਕਮਲ ਕੋਠੜੀ ਚਮਕਾਰ ਵੀ ਚਲਦੇ ਬਿਜਲੀ ਵਰਗੇ ਲਿਸ਼ਕਾਰੇ ਉਹਨਾਂ ਹੀਰਿਆਂ ਦੇ ਪੈਂਦੇ ਫਿਰ ਅੰਦਰ ਉਹ ਜਿਹੜੇ ਨਿਕਲਦੇ ਉਹ ਕਹਿੰਦੇ ਇਹ ਕੀ ਅੰਦਰ ਲੋਹ ਹੋ ਰਹੀ ਹੈ
ਇਹ ਰਤਨ ਕਮਲ ਕੋਠੜੀ ਚਮਕਾਰ ਵੀ ਜਲਦੈ
ਚਮਕਾਰ
ਵੀ ਜਲਦੈ
ਤਹੀਂ ਉਹ ਤਾਂ ਦੂਰ ਨਹੀਂ ਹੈ ਤੇ ਇੱਥੋਂ ਤੇਰੇ ਅੰਦਰ ਕੀ ਹੈ ਨੇਰੇ ਨਾਹੀ
ਦੂਰੇ
ਨਿਜ ਆਤਮੇ
ਪਰ
ਹਰ ਸੱਜਣ ਲੱਦੜਾ
ਨਾਲੇ ਹਰ ਸੱਜਣ ਲੱਦੜਾ ਨਾਲੇ ਇਹ ਸੱਜਣ ਲੱਦੜਾ ਨਾਲੇ ਹਰ ਸੱਜਣ ਲੱਦੜਾ ਨਾਲੇ
ਕਮਲ ਕੋਠੜੀ ਚਮਕਾਰ ਵੀ ਚਲਤੈ
ਰਤਨ ਕਮਲ ਕੋਠੜੀ ਚਮਕਾਰ ਵੀ
ਚਲਤੈ ਨੇ ਨਾਹੀ
ਦੂਰੇ
ਨਿਜ ਆਤਮੇ
ਰਿਹਾ ਪਰ
ਆਵੇ ਸਤਿਗੁਰ ਦੀਆਂ ਕੈਰੈਕਟਰਿਸਟਿਕਸ, ਆਵੇ ਸਤਿਗੁਰ ਦੇ ਗੁਣ, ਔਰ ਉਹਨੂੰ ਫਿਰ ਤੂੰ ਤਾਂ ਭੇਟੇਗਾ ਜੇ ਪਹਿਲਾਂ ਅਨਹਦ ਸ਼ਬਦ ਸੁਣਨ ਦੀ ਕੋਸ਼ਿਸ਼ ਕਰ। ਇੰਨੀ ਉਸ ਦੀ ਲੋਹ ਅੰਦਰ ਹੁੰਦੀ ਹੈ, ਇਹਦਾ ਦੀਵਾ ਤੇ ਉਹਦੇ ਅੱਗੇ ਕੁੱਖ ਵੀ ਨਹੀਂ ਹੈ। ਦੀਵੇ ਦੀ ਲੋਹ, ਇੱਕ ਸੂਰਜ ਚੜੇ ਹੋਣ ਇੰਨੇ ਉੱਧਰ ਦੀਵਾ ਬਾਲਿਆ ਹੋਏ, ਉਹ ਕਹਿੰਦਾ ਸਤਿਗੁਰੂ ਸੂਰਜ ਹੈ, ਜਦੋਂ ਉੱਧਰ ਚੰਨਾ ਹੈ ਤੇਰੇ ਦੀਪ ਕਰਕੇ ਬਾਹਰ ਦੇ ਦੀਪਾਂ ਨਾ ਕੀ ਹੈ, ਪਰ ਮੈਂ ਸਾਰਾ ਹੀ ਉਹ ਸਤਿਗੁਰੂ ਦੇ ਪ੍ਰਸਾਦ ਨਾਲ ਜਾਣਿਆ ਅਤੇ ਮੈਂ ਸਹਿਜ ਅਵਸਥਾ 'ਚ ਸਮਾ ਗਿਆ। ਨਾਮੇ ਦੀ ਅਖੀਰਲੀ ਦੇਖਿਓ, ਮਹਾਰਾਜ ਕਹਿੰਦੇ ਨਾਚ ਦੇ ਸਭ ਵੀ ਦੇਖ ਰਹੇ ਹੋ ਸਾਨੂੰ, ਜਿਹਨਾਂ ਭੇਜਿਆ
ਮੇਰਾ ਪੂਰਾ
ਪੂਰਾ ਸੱਚੇ ਹਰ ਉਹ ਨਾਮਦੇਵ ਦੀ ਹਾਲਤ ਹੋਈ ਨਾਦ ਦੇ ਅਖੀਰਲੀ ਹਾਲਤ ਆਈ ਜੈ ਆਨ
ਸੂਰਜ ਆਰਾ ਤੈ ਦੀਪਕ ਜਲੇ ਸੰਸਾਰਾ, ਦੀਪਕ ਜਲੇ ਸੰਸਾਰਾ,
ਤੈ ਦੀਪਕ ਜਲੇ ਸੰਸਾਰਾ, ਤੈ ਦੀਪਕ ਜਲੇ ਸੰਸਾਰਾ, ਤੈ ਦੀਪਕ ਜਲੇ ਸੰਸਾਰਾ, ਇਹ ਗੁਰ ਪ੍ਰਸਾਦੀ ਜਾਣਿਆ ਜਨ ਨਾਨਕ
ਸਹਿਜ
ਗੁਰ ਪ੍ਰਸਾਦੀ ਨਾਮੇ ਨਾ ਆਪਣੇ ਅੰਦਰ ਪਾਇਆ ਔਰ ਤੁਕ ਲਿਖ ਗਏ ਨੀਰੀ ਨਾਹੀ ਨਿਜ ਆਤਮੇ ਰਿਹਾ ਪਰ ਪੂਰੇ ਨੇਰੇ ਨਾਹੀ ਨਿਜ ਆਤਮੇ ਰਿਹਾ ਪਰ ਪੂਰੇ ਨੇਰੇ ਨਾਹੀ ਦੂਰੇ, ਤੂੰ ਹੀ ਰਸ ਤੂੰ ਹੀ ਰਸ ਤੂੰ ਹੀ ਰੂਪ ਤੂੰ ਹੀ ਰੰਗ ਆਸੀ
ਆਸ਼ਿਕਾ
ਪ੍ਰਭੂ। ਪੰਜਵਾਂ ਨਾਮਦੇਵ ਜੀ ਵਾਂਗੂ ਆਪਣੇ ਅੰਦਰ ਨੇੜੇ ਤੋਂ ਨੇੜੇ ਦੇਖ ਰਹੇ ਮਹਾਰਾਜ। ਪੰਨਾ ਹੈ 213-213 ਦੇ ਉੱਤੇ ਅਸੀਂ ਮਹੱਲੇ ਪੰਜਵੇਂ ਦੇ ਦਰਸ਼ਨ ਕਰ ਰਹੇ ਹਾਂ।
ਗੁਣ ਕੀਰਤਨ
ਨਿਜ ਆਤਮੇ ਰਿਹਾ ਪਰ ਪੂਰੇ ਇਹ ਮੇਰੇ ਨਾਹੀ ਪੂਰੇ ਨਿਜ ਆਤਮੇ ਰਿਹਾ ਪਰ ਪੂਰੇ
ਇਹ ਨਾਦੇ ਸਮਾਏ ਲੋ
ਸਤਿਗੁਰ
ਐਸਾ ਸਤਿਗੁਰ ਦਾ ਭੁਲੇਖਾ ਪਿਆ ਸਾਰੀ ਸਿੱਖੀ ਚ ਐਸਾ ਵਾਲਾ ਸ਼ਬਦ ਹੈ ਜਿਹੜੇ ਬੜੇ ਪਿਆਰ ਨਾਲ ਬੱਚੇ ਦੇ ਜਨਮ ਦਿਨ 'ਤੇ ਵਰਤਦੀ ਉਹਦਾ ਮਨਾਉਂਦੇ ਹੈ ਪਰ ਉਹ ਸ਼ਬਦ ਨੂੰ ਕਦੀ ਕਿਸੇ ਨਾਲ ਵਾਚਿਆ ਨਹੀਂ ਵੀ ਉਹ ਵੀ ਸਤਿਗੁਰਾਲੀ ਲਾਉਂਦਾ ਹੈ ਔਰ ਉਹ ਜਦੋਂ ਸਤਿਗੁਰੂ ਉਸ ਬੱਚੇ ਦੇ ਅੰਦਰ ਆ ਜਾਏ ਜਿਸ ਜ਼ਿੰਦਗੀ ਦੇ ਵਿੱਚ ਉਪਦੇਸ਼ ਬਹੁਤ ਵੱਡਾ ਹੈ ਅਸੀਂ ਹੁਣ ਉਹ ਸ਼ਬਦ ਪੜ੍ਹਨ ਲੱਗੇ ਹਾਂ ਜਿੱਥੇ ਸਤਿਗੁਰ ਤੇਰੇ ਅੰਦਰ ਉਸ ਬੱਚੇ ਨੂੰ ਸਾਰਾ ਸਿੱਖੀ ਦਾ ਕਿਸੇ ਦਾ ਬਰਥਡੇ ਮਨਾਉਣਾ ਤੇ ਸ਼ਬਦ ਵਾਕਈ ਬੜਾ ਜ਼ਰੂਰੀ ਹੈ ਲੇਕਿਨ ਉਹਦਾ ਸ਼ਬਦ ਜੇ ਅਸੀਂ ਸਮਝ ਕੇ ਗਾਵਾਂਗੇ ਬੱਚੇ ਨੂੰ ਸਮਝਾਵਾਂਗੇ ਆਪ ਵੀ ਸਮਝਾਂਗੇ ਸਾਰੀ ਸਿੱਖੀ ਦਾ ਕਲਿਆਣ ਤਦੇ ਹੋਣਾ ਜੀ ਅਸੀਂ ਸ਼ਬਦ ਨੂੰ ਸਮਝ ਲਈਏ ਗਾਉਣ ਨਾਲ ਨਹੀਂ ਕੋਈ ਫਲ ਮਿਲ ਜਾਣਾ ਰਾਗੀ ਜੀ ਸ਼ਬਦ ਪੜ੍ਹਦੇ ਹੋ ਪੂਤਾ ਮਾਤਾ ਕੀ ਅਸੀਸ ਅਸੀਸ ਤੁਹਾਨੂੰ ਕਦੋਂ ਮਿਲਣੀ ਹੈ ਆਓ ਇਹ ਸ਼ਬਦ ਦੇਖੀਏ ਬਲਕਿ ਉਹ ਸ਼ਬਦ ਕਹਿੰਦਾ ਜਿਹੜੇ ਤੇਰੇ ਐਨਸੈਸਟਰ ਦਾ ਮਰੇ ਪਹਿਲੇ ਗਏ ਅਗਲੇ ਉਹਨਾਂ ਦਾ ਵੀ ਉਧਾਰ ਹੋਜੂ ਅਸੀਂ ਉਹ ਸ਼ਬਦ ਲੈਣ ਲੱਗੇ ਹਾਂ ਤੁਹਾਡੇ ਹੱਥ 'ਚ ਨਹੀਂ ਆਊਗਾ ਅਸੀਂ ਉਹ ਜ਼ੁਬਾਨੀ ਯਾਦ ਕੀਤਾ ਮਾਂ ਦੀ ਅਸੀਸ ਨਹੀਂ ਹੈ ਇੱਥੇ ਉਸੇ ਸਤਿਗੁਰੂ ਨੂੰ ਹੀ ਮਾਤਾ ਗੁਰਦੇਵ ਕਿਹਾ ਪਿਤਾ ਕਿਹਾ ਸਭ ਕੁਛ ਕਿਹਾ ਗੁਰਦੇਵ
ਮਾਤਾ ਗੁਰਦੇਵ ਪਿਤਾ
ਦੇ ਭੇਜ ਰਿਹਾ
ਨਾਦੇ ਸਮਾਏ ਲੋ
ਸੀਸ ਰਹਾਉ ਦੀ ਤੂੰ ਕਹਿ ਜਦੋਂ ਤੂੰ ਇੰਨੀ ਕਮਾਈ ਕੀਤੀ ਨਿਮਕ ਕਿਹਨਾਂ ਨੂੰ ਨੀ ਸੀ ਵਿਸਰਿਆ ਚਾਰ ਸਾਹਿਬਜ਼ਾਦੇ ਉਹ ਇਸੇ ਜੀਵਨ ਚ ਗੁਰੂਆਂ ਨਾਲ ਉਹਦੇ ਬਾਬਿਆਂ ਨਾਲ ਉਹਦੇ ਬਾਪ ਨੇ ਬਾਪ ਦੇ ਬਾਪ ਨਾਲ ਗੁਰੂ ਤੇਗ ਘਰ ਦੇ ਵਿੱਚ ਮਾਤਾ ਗੁਜਰੀ ਸਾਰੇ ਨਾਮ ਜਪਦੇ ਸੀ ਚਾਂ ਚਾਰ ਸਾਹਿਬਜ਼ਾਦੇ ਤੋੜ ਤੱਕ ਨਿਭੇ ਔਰ ਉਹਨਾਂ ਨੇ ਇਹੋ ਜਿਹਾ ਨੂੰ ਸਿਰ ਕਰਕੇ ਹੇ ਪੁੱਤਾ ਤੁਵੀਂ ਜੇ ਨਿਮਕ ਭਜਨ ਕਰਦਾ ਹੈ ਕਹਿੰਦੇ ਠੀਕ ਹੈ ਜੀ ਵੱਡੇ ਹੋ ਕੇ ਕਰ ਲਾ ਉਹ ਬੱਚੇ ਨੂੰ ਵੀ ਬੜਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਬਾਲ ਜਵਾਨੀ ਔਰ ਬਿਰਧਫੁਨ ਗੁਰੂ ਤੇਗ ਬਹਾਦਰ ਸਾਹਿਬ ਬੋਲ ਰਹੇ ਨੇ ਬੱਚੇ ਨੂੰ ਵੀ ਭਜਨ ਕਰਨਾ ਪੈਣਾ ਅਸੀਂ ਘਰਾਂ 'ਚ ਭੁੱਲਦੇ ਜਾਂਦੇ ਹਾਂ ਬਾਲ ਜਵਾਨੀ ਵੇਲੇ ਵੀ ਔਰ ਬਿਰਧ ਵੇਲੇ ਵੀ ਇਹ ਵਸਤਾ ਵਾਰ ਵਾਰ ਆਉਣੀਆਂ ਤੂੰ ਕਿ ਤਮਾ ਮਨ ਤੂੰ ਛੁੱਟਣਾ ਨਹੀਂ ਫੁਨੇ ਦਾ ਲਫ਼ਜ਼ ਲਾ ਗਿਆ ਪਲਟ ਪਲਟ ਕੇ ਫਿਰ ਬੱਚਾ ਬਣਨਾ ਜਵਾਨ ਬਣਨਾ ਬੁੱਢਾ ਫਿਰ ਬੱਚਾ ਬਣਨਾ ਜਵਾਨ ਆਵੇ ਬਾਲ ਜਵਾਨੀ ਔਰ ਬਿਰਧ ਫੁਨੇ ਪਲਟ ਪਲਟ ਕੇ ਤੂੰ ਬਣਦਾ ਛੁੱਟਦਾ ਹੈ ਬਾਲ ਜਵਾਨੀ ਔਰ ਬਿਰਧ ਫੁਨੇ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬੇਨ ਬਿਰਥਾ ਸਭ ਹੀ ਮਾਨ ਇਸ ਕਰਕੇ ਬੱਚੇ ਨਾ ਕਿ ਹਰ ਜੀ ਨਾ ਭਜਨ ਕਰਨਾ ਹੈ ਰਹਾਓ ਹੇ ਸਦਾ ਭਜੋ ਆ ਦੇਖ ਤੇ ਤੂੰ ਸਦਾ ਭਜਨ ਕਰ ਕਰਕੇ ਸਿਮਰਨ ਦੀ ਅਵਸਥਾ ਤੱਕ ਚਲਾ ਗਿਆ ਤੇਰੇ ਪਿੱਤਰ ਵੀ ਉਧਰ ਜਾਣੇ ਐਨਸੈਸਟਰ ਦੇ ਜਿਹੜੇ ਪਹਿਲੇ ਤੇਰੇ ਸਾਰੀ ਜਿਨ੍ਹਾਂ ਦੀ ਤੂੰ ਜੀਨ ਲੈ ਉਹ ਵੀ ਕਿਤੇ ਭਾਵੇਂ ਕਿਸੇ ਹੋਣ ਉਹਨਾਂ ਦਾ ਵੀ ਉਧਾਰ ਹੋ ਜਾਣਾ ਜੇ ਸਿਰ ਸਿਮਰਨ ਔਰ ਜਨਮ ਜਨਮ ਦੇ ਤੇਰੇ ਵਜਰ ਪਾਪ ਨਾਸ ਹੋ ਜਾਣੇ ਆ ਕਿੰਨਾ ਫਾਇਦਾ ਹੈ ਪਰ ਸਿਮਰਨ ਦੀ ਸਟੇਜ ਤੇ ਜਾ ਕੇ ਜੇ ਤੇ ਸਿਮਰ ਸਭ ਖੇਲ ਵੇਖ ਲਾਸੇ ਇਹ ਪਿਤਰੀ ਹੋਏ ਉਦਾਰੋ ਇਹ ਭਾਈਆਂ ਨੇ ਸ਼ਬਦ ਪੜਤਾ ਰਾਗੀਆਂ ਨੇ ਜੀ ਬਾਪ ਦੇਗਾਂ ਖਰਾਤੀਆਂ ਲੰਗਰ ਜੀ ਬਾਪ ਜਨਮ ਦਿਨ ਜੀ ਬਾਬਾ ਭਾਈ ਜੀ ਪੂਰਾ ਮਾਤਾ ਦੀ ਅਸੀਸ ਉਹ ਅਸੀਸ ਉਹਨੂੰ ਉਹ ਸੀ ਉਹ ਜਿਹੜਾ ਸ਼ਬਦ ਕਹਿੰਦਾ ਪੜ੍ਹਨਾ ਅਸੀਸ ਥੋੜ੍ਹੀ ਮਿਲ ਜਾਣੀ ਇਸ ਕਰਕੇ ਅਸੀਸ ਲੈਣੀ ਹੈ ਤੇ ਸ਼ਬਦ ਨੂੰ ਸਮਝ ਔਰ ਉਹ ਤੇ ਐਕਸ਼ਨ ਲੈ ਕੰਮ ਕਰ ਸ਼ਬਦ ਪੜ੍ਹਨ ਕੱਖ ਨਹੀਂ ਹੋ ਜਾਣਾ ਜੇ ਤੇ ਸਿਮਰਤ ਆਹ ਕੰਮ ਕਰ ਉਹ ਸਿਮਰਨ ਕਿੱਦਾਂ ਬਣਨਾ ਉਹ ਜਪਣ ਚ ਬਣਨਾ ਅਗਲੀ ਤੁਕ ਹੈ ਜਪੇਗਾ ਫਿਰ ਸਿਮਰਨ ਦੀ ਅਵਸਥਾ ਤੱਕ ਚਲੇਗਾ ਜੇਤ ਸਿਮਰਤ ਸਭ ਹੈ ਪਿਤਰੀ ਹੋਏ ਉਦਾਰੋ ਸੋ ਹਰ ਹਰ ਕਮ ਸਾਜਹੀ ਸਤਿਗੁਰ ਹੁਣ ਦਿਆਲ ਹੋ ਗਿਆ ਪਹਿਲਾਂ ਹੀ ਸਤਿਗੁਰ ਸਾਹਿਬ ਆ ਗਏ ਹੁਣ ਸਤਿਗੁਰ ਸਤਿਗੁਰ ਦੇ ਸੰਤ ਇਕੱਠੇ ਆ ਗਏ ਸੰਤ ਕੋਲ ਇਹਦਾ ਨਹੀਂ ਹੈ ਸਤਿਗੁਰ ਹੀ ਸੰਤ ਹੈ ਉਹ ਤੈਨੂੰ ਦਿਆਲ ਹੋਣਗੇ ਸਤਿਗੁਰ, ਔਰ ਉਹਦੇ ਨਾਲ ਪਿਆਰ ਪੈ ਜੂਗਾ ਸਤਿਗੁਰ ਦੇ ਨਾਲ। ਦੋ ਵਿਅਕਤੀਆਂ ਨਹੀਂ ਹੈ ਬਾਣੀ ਚ, ਤਿੰਨ ਤਿੰਨ ਵਾਰੀ ਇਕੱਠੇ ਲਿਆਉਣਗੇ, ਸੰਤ ਸਾਧ ਸਤਿਗੁਰ ਸੱਜਣ ਕਈ ਇੱਕ ਉਹਦੇ ਲਿਖਾਇਕ ਨੇ ਸਤਿਗੁਰ ਕੰਮ
ਸੰਤ ਸੰਗੇ
ਉਸੇ ਸਤਿਗੁਰ ਦੇ ਨਾਲ ਹੀ
ਸੰਤ ਸੰਗੇ
ਆ ਗਿਆ ਪਰਮੇਸ਼ਰ ਵੀ ਕਹਿੰਦਾ ਫਿਰ ਤੇਰੇ ਕਾਪੜ ਪੱਤ ਤੇਰੀ ਜਿਹੜੀ ਪੱਤ ਹੈ ਜਿਹੜੀ ਕਿ ਗਾਂਹ ਜਾ ਕੇ ਦਰਗਾਹ ਚ ਵੀ ਤੇਰੇ ਪਰਦੇ ਟੱਕੇ ਜਾਣੇ ਸਾਰੇ। ਉਹ ਸਤਿਗੁਰ ਨੂੰ ਸੇਧ ਕਾਪੜ ਪੱਤ ਪਰਮੇਸ਼ਰ ਰਾਖੀ ਤੇ ਸਦਾ ਦੀ ਆਪ ਸੰਤੋ ਇਹ ਭੋਜਨ ਲੱਭ ਹੈ। ਐਸੀ ਅਵਸਥਾ ਤੱਕ ਪਹੁੰਚਣਾ ਹੈ ਬੱਚੇ ਨਾ, ਜਿੰਨੀ ਅਸੀਸ ਮੰਗਣੀ ਹੈ ਵੀ ਮਾਂਦਰ ਉਹ ਭੋਜਨ ਖਾਣਾ ਹੈ ਜਿਹੜਾ ਸਦਾ ਹੀ ਅਖੰਡ ਕੀਰਤਨ ਤੇ ਭੋਜਨ ਚੂਰਾ ਕਹੋ ਨਾਨਕ ਜੀ ਸਤਿਗੁਰ ਪੂਰਾ। ਉਹ ਜਿਹੜੀ ਚੀਜ਼ ਅੰਦਰ ਮਿਲਣੀ ਹੈ ਉਹ ਨਾਮ ਦਾ ਭੋਜਨ ਹੈ, ਉਹ ਉਹਨੂੰ ਫਿਰ ਮਿਲਦਾ ਹੈ ਸਤਿਗੁਰ
ਕਾਪੜ ਪੱਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਪੂਤਾ ਮਾਤਾ ਕੀ ਆਸੀਸ।
ਕਾਪੜ ਪੱਤ ਰੱਖੀ ਗਈ, ਸਤਿਗੁਰ ਅੰਦਰ ਆ ਗਿਆ, ਸੰਤ ਅੰਦਰ ਆ ਗਿਆ। ਉੱਥੋਂ ਬਾਅਦ ਹੁਣ ਅੰਮ੍ਰਿਤ ਪੀਣ ਲੱਗਾ ਹੈ,
ਅੰਮ੍ਰਿਤ ਪੀ
ਆ ਵੈ ਸਦਾ ਚੱਲ ਲਈ ਡੈਥਲੈਸ ਜੇ ਹੋਣਾ ਹੈ ਤੇ
ਅੰਮ੍ਰਿਤ ਪੀ ਵੋ ਸਦਾ ਚਿਰ ਜੀਵ ਹਰ ਸਿਮਰਤ ਆਨੰਦ ਆਨੰਦ
ਲੈ। ਕਈ ਖੇਡਾਂ ਅੰਦਰ ਤੇਰੇ ਹੋਣਗੀਆਂ,
ਰੰਗ ਤਮਾਸ਼ਾ ਪੂਰਨ ਹੈ
ਕਦੇ ਨਾ ਬਿਆ
ਕਬੇ ਨਾ ਪਿਆ ਤੇ ਚਿੰਤਾ ਹੇ ਮਾਤਾ ਕੀ ਆਸੀਸ।
ਅੰਮ੍ਰਿਤ ਆ ਗਿਆ ਅੰਦਰ, ਹੁਣ ਕਮਲ ਫੁੱਲ ਸਿੱਧਾ ਹੋ ਗਿਆ, ਔਰ ਭੋਰੇ ਵਾਂਗੂ ਮਨ ਜਿਹੜਾ ਬਾਹਰ ਜਾਂਦਾ ਹੀ ਨਹੀਂ, ਉਹ ਅੰਦਰ ਕਮਲ ਫੁੱਲ ਜਿਹੋ ਸਮੁੱਧਾ ਸੀ ਉਹ ਸਿੱਧਾ ਹੋ ਗਿਆ। ਉਹਦੇ ਚੋਂ ਐਸੀਆਂ ਚੀਜ਼ਾਂ ਨਿਕਲੀਆਂ ਖੁਸ਼ਬੂਆਂ ਪ੍ਰਕਾਸ਼ ਤੇ ਨਾਦ, ਉਹ ਅੰਦਰ ਮਨ ਉਹਦੇ ਦੁਆਲੇ ਜਿੱਦਾਂ ਫੁੱਲ ਦੇ ਉੱਤੇ ਭੌਂਰਾ ਭੌਂ ਭੌਂ ਕੇ ਮਜ਼ੇ ਲੈਂਦਾ ਹੈ, ਏਦਾਂ ਭਾਵਰ ਉਹਦੇ ਅੜੇ ਰੱਬ ਦੇ ਚਰਨ ਕੀ, ਸਤਿਗੁਰ ਦੇ ਚਰਨ ਕੀ ਹੈ ਸ਼ਬਦ ਰੂਪੀ
ਭਾਵਰ ਹਰ ਚਰਨ
ਸਤਿਗੁਰ ਹੋਏ ਦਿਆਲ ਤਾਂ ਸਰਧਾ ਪੂਰੀਏ, ਸਤਿਗੁਰ ਹੋਏ ਦਿਆਲ ਕਬੂ ਨੇ ਚੂਰੀਏ, ਸਤਿਗੁਰ ਹੋਏ ਦਿਆਲ ਉਹ ਕਰੈਕਟਰ ਨੂੰ ਅਸੀਂ ਐਸਾ ਭੁਲੇਖਾ ਖਾ ਗਿਆ ਮਾਇਆ ਪਈ ਹੱਸੇ ਕੌਮ ਤੇ, ਅਸੀਂ ਸਤਿਗੁਰ ਨੂੰ ਸਮਝ ਹੀ ਨਹੀਂ ਸਕੇ ਵੀ ਸਤਿਗੁਰ ਕੀ ਹੈ। ਉਹਨੂੰ ਦਿਆਲ ਤਦੇ ਖੁਸ਼ ਕਰਾਂਗੇ ਨਹੀਂ ਤੇ ਗਲਤ ਬੰਦੇ ਨੂੰ ਸਤਿਗੁਰ ਬਣਾ ਕੇ ਖੁਸ਼ ਕਰੀ ਚੱਲਾਂਗੇ। ਇਸ ਕਰਕੇ ਇਸ ਧੋਖੇ ਚੋਂ ਨਿਕਲਣਾ ਹੈ, ਅਰਦਾਸ ਕਰਨੀ ਹੈ ਕਾਲ ਪੁਰਖ ਲੈ ਹੇ ਮਾਇਆ ਤੂੰ ਛਡਾ, ਜਿਹੜਾ ਅਸਲ ਸਤਿਗੁਰ ਹੈ ਉਹਨੂੰ ਦਿਆਲ ਕਰਨ ਦੇ ਕਰੀਏ।
ਸਤਿਗੁਰ ਦੇ ਤਮ ਕਾ ਤੇਰੀ ਪ੍ਰੀਤ
ਉਹਨੂੰ ਪੇਟ ਅੰਦਰ
ਨਾ ਦੇ ਸੁਣਾਏ ਲੋਰੇ ਸਤਿਗੁਰ ਦੇ ਦੇਵਾ
ਸਾਰਿਆਂ ਦੇ ਅੰਦਰ ਹੈ ਔਰ ਉਹਨੂੰ ਪ੍ਰਗਟ ਕਰਨਾ ਪੈਂਦਾ ਹੈ। ਲੇਕਿਨ ਅਸੀਂ ਅੱਜ ਅਸੀਂ ਅਗਲਾ ਸ਼ਬਦ ਐਸਾ ਬਰੀਕ ਲੈ ਰਹੇ ਹਾਂ ਵੀ ਬੰਦਾ ਪਾਪ ਔਗਣ ਕਿਉਂ ਕਰਦਾ ਹੈ, ਕਿਉਂ ਹੁੰਦਾ ਹੈ ਸਾਰੀ ਚੀਜ਼, ਕਿਉਂਕਿ ਅਸੀਂ ਸਤਿਗੁਰ ਨੂੰ ਸਮਝ ਲੈਂਦੇ ਹਾਂ ਮਾਨਣ ਅਸੀਂ ਉਹਦੇ ਫੇਥ ਉਹ ਜੋ ਜਿੰਨੀ ਚਿੱਕਰ ਤੁਸੀਂ ਮੰਨੋਗੇ ਨਾ ਐਨ ਇਹ ਟਰਗਾ ਵਿਸ਼ਵਾਸ ਅਸੀਂ ਬਾਈ ਦੀ ਵੇ ਸਤਿਗੁਰ ਪੜ੍ਹ ਜਾਂਦੇ ਠੀਕ ਹੈ ਜੀ। ਲੇਕਿਨ ਮਹਾਰਾਜ ਜੀ ਐਸਾ ਸ਼ਬਦ ਅਸੀਂ ਲੈ ਰਹੇ ਹਾਂ ਵੀ ਜਿੰਨੀ ਚਿੱਕਰ ਤੂੰ ਇਹਦੇ 'ਤੇ ਵਿਸ਼ਵਾਸ ਹੀ ਨਹੀਂ ਨਾ ਕਰਦਾ ਵੀ ਮੇਰੇ ਅੰਦਰ ਹੈ, ਮੇਰਾ ਹਰ ਐਕਸ਼ਨ ਉਹ ਵਾਚ ਕਰ ਰਿਹਾ ਹੈ, ਮੈਂ ਕੋਈ ਵੀ ਕਰਮ ਕੋਈ ਵੀ ਨਿਗਾਹ ਕੋਈ ਵੀ ਮੈਂ ਐਸਾ ਕੰਮ ਕਰਦਾ ਉਹ ਦੇਖ ਰਿਹਾ ਆ, ਇਹਦੇ ਤੋਂ ਅਸੀਂ ਨਿਰਪੈ ਹੋ ਜਾਂਦੇ। ਅਸੀਂ ਕਹਿੰਦੇ ਕੌਣ ਦੇਖਦਾ ਹਰੀ ਚ, ਇਸ ਕਰਕੇ ਇਹ ਸਤਿਗੁਰੂ ਨੂੰ ਅਸੀਂ ਐਸਾ ਆਸਾਨ ਬਣਾ ਲਿਆ ਹੈ। ਅਸੀਂ ਉਹ ਨਹੀਂ ਸਮਝਦੇ ਵੀ ਸਤਿਗੁਰ ਦਾ ਸਭ ਤੋਂ ਵੱਡਾ ਕਰੈਕਟਰ ਹੈ, ਉਹ ਸਭ ਕੁਝ ਜਾਣਦਾ ਤੇਰੇ ਅੰਦਰ ਹੈ, ਜੋ ਤੂੰ ਕੰਮ ਕਰ ਔਰ ਤੇ ਇਹ ਫੇਥ ਕਰ ਵੀ ਤੂੰ ਉਹਨੂੰ ਮੰਨ ਵੀ ਉਹ ਹੈ ਤੇ ਮੈਂ ਕੋਈ ਭੈੜਾ ਕੰਮ ਨਾ ਕਰਾਂ। ਇਸ ਕਰਕੇ ਅਸੀਂ ਅਗਲਾ ਸ਼ਬਦ ਚੱਲਦਾ ਰੱਖਾਂਗੇ ਔਰ ਐਸਾ ਸ਼ਬਦ ਹੈ ਜਿਹੜਾ ਪਹਿਲੀ ਵਾਰੀ ਸੰਗਤ 'ਚ ਲਿਆ ਰਹੇ ਹਾਂ ਔਰ ਫੰਡਾਮੈਂਟਲ ਗਲਤੀ ਕੱਢ ਰਹੇ ਹਾਂ ਵੀ ਸਤਿਗੁਰ ਤੂੰ ਉਸ ਨੂੰ ਭੈ ਖਾ ਕੇ ਉਹ ਦੇਖ ਕੇ ਕੋਈ ਵੀ ਤੂੰ ਕੰਮ ਕਰਦਾ ਉਗਣ ਦਾ ਉਹ ਦੇਖ ਰਿਹਾ ਹੈ, ਉਹ ਤੇਰੇ ਅੰਦਰ ਹੈ। ਇਸ ਕਰਕੇ ਅਸੀਂ ਉਹਦੀ ਰਹਾਉ ਦੀ ਤੁਕ ਸਿਰਫ ਪੜ੍ਹਦੇ ਹਾਂ, ਪੰਨਾ ਹੈ 1616।
ਮੈਂ ਮੂੜੇ ਦੇਖ ਮਨ ਮੂੜੇ ਦੇਖ ਮਨ ਮੂੜੇ ਦੇਖ ਰਹੇ ਹੋ ਸਵਾਮੀ,
ਮੇਰੇ ਮਨ ਮੂੜੇ ਦੀ ਦੇ ਇੱਥੇ ਲੈ ਕੇ ਮਹਾਰਾਜ ਸ਼ੋਭਾ ਕਈ ਚੀਜ਼ਾਂ ਕਰੀ ਜਾਂਦਾ ਉਹ ਦੇਖ ਰਿਹਾ ਹੈ।
ਮਨ ਮੂੜੇ ਦੇਖ ਰਹੇ ਹੋ ਪ੍ਰਭ ਸਵਾਮੀ, ਮਨ ਮੂੜੇ ਦੇਖ ਪ੍ਰਭ ਸਵਾਮੀ, ਜੋ ਕਿਛ ਕਰੇ ਸੋਈ ਸੋਈ ਜਾਣੇ, ਜੋ ਕਿਛ ਕਰੇ ਸੋਈ ਸੋਈ ਜਾਣੇ।
ਕਦੇ ਅਸੀਂ ਕਹੀ ਜਾਂਦੇ ਅਸੀਂ ਸਤਿਗੁਰ ਨੂੰ ਬਾਈ ਦੀ ਵੇਈ ਐਵੇਂ ਦੱਸੋ ਵੀ ਕੌਣ ਦੇਖਦਾ ਹੈ, ਐਸਾ ਡਾਡਾ ਨਿਕਲਣ ਗਈਆਂ ਅਗਲੀਆਂ ਤੁਕਾਂ ਚ ਜੇ ਅਸੀਂ ਸ਼ਬਦ ਧਿਆਨ ਨਾਲ ਅਗਲੀ ਚੌਂਕੀ ਜਲਾਵਾਂਗੇ ਅੱਜ ਦੀ ਰਹਾਉ ਦੀ ਤੁਕ ਲੈ ਕੇ ਅਸੀਂ ਫਿਰ ਇੱਥੇ ਅਗਲਾ ਸ਼ਬਦ ਅਗਲੀ ਚੌਂਕੀ ਚ ਇਹੋ ਨਖੇਰਾਂਗੇ।
ਮਨ ਮੂੜੇ ਦੇਖ ਮਨ ਮੂੜੇ ਦੇਖ ਪ੍ਰਭ ਸਵਾਮੀ, ਜੋ ਕਿਛ ਕਰੇ ਸੋਈ ਸੋਈ ਜਾਣੇ, ਜੋ ਕਿਛ ਕਰੇ ਸੋਈ
ਛਾਨਬੀਨ ਕਰਕੇ ਐਨ ਅਨੈਲਿਸਿਸ ਕਰ ਦੇਣਾ ਤੇਰਾ ਸਭ ਕੁਝ ਜਾਣਦਾ ਵੀ ਜੋ ਕੁਛ ਤੂੰ ਕਰ ਰਿਹਾ।
ਮਨ ਮੂੜੇ ਦੇਖ ਰਹੇ ਜੋ ਕਿਛ ਕਰੇ
ਅਖੀਰਲਾ ਛੱਕਾ ਲਾ ਕੇ ਅਸੀਂ ਉਹ ਸਤਿਗੁਰੂ ਦੀ ਐਡਾ ਵੱਡਾ ਕਰੈਕਟਰ ਉਹਦੀ ਭਗਤੀ ਨੀ ਤੂੰ ਕਰਦਾ ਤੇ ਕੀ ਕਰ ਰਿਹਾ ਹੈ।
ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁਤ
ਨਹੀਂ
ਜਿਨ੍ਹਾਂ ਅੰਤਰ ਕਪਟ
ਆ ਕੰਮ ਕਰ ਅਖੀਰ ਦੇ ਉੱਤੇ ਜਿਹੜੇ ਲਿਖਿਆ ਜਿਨਾ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ
ਜਿਨਾ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਾਰੇ ਭਗਤੇ ਹਾਰੇ
ਭਗਤੀ ਕਰਨੀ ਹੈ ਭਗਤੀ ਹੈ ਹੀ ਇੱਕ ਅੱਖਰ ਦੀ ਔਰ ਆ ਖਾ ਕੇ ਭਗਤੀ ਆ ਜੁਗਾਂ ਜੁਗਾਂ ਤੂੰ ਭਗਤੀ ਹੋਰ ਕੋਈ ਬਾਣੀ ਪੜ੍ਹਨਾ ਗਾਉਣਾ ਇਹ ਚੀਜ਼ ਨਹੀਂ ਹੈ ਭਗਤੀ ਨਿਖੇਰੀ ਹੈ ਜੁਗ ਜੁਗ ਭਗਤੀ
ਇਸੇ
ਕਰਕੇ ਗੁਰੂ ਨਾਨਕ ਕਲ ਯੁਗ ਚ ਆਏ ਔਰ ਉਹਨਾਂ ਨੇ ਕਿਹਾ ਮੈਂ ਭਗਤੀ ਕਰਨੀ ਹੈ ਆਪ ਉਹਨਾਂ ਨੇ ਲਿਖਿਆ ਮੈਂ ਏਦਾਂ ਭਗਤੀ ਕੀਤੀ ਆ ਖਾ ਕੇ ਇੱਕ ਸਿੱਖੋ ਸਭ ਜਨਮ ਮਰਨ
ਸਦਾ ਸੁਖੀ ਨਾਨਕ ਸਿਮਰਤ ਏਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।